ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜਨ ਮਾਹਿ ਧਰੀ ਜਬ ਲਉ ਨਹੀਂ ਭਾਗ ਲਿਲਾਰੇ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁਤਾਇਓ ਕਲ ਘੋਰ ਸਮੁਦਰ ਮੈਂ ਬੂਦਤ ਛੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਹੈ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਬਨ ਆਇਓ ਧਰਨ ਗਗਨ ਨਵ ਖੰਡ ਮਹ ਜੋਤ ਸਿਵ ਰੂਪੀ ਰਹਿਓ ਭਰ ਭਣ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪਰ ਤਖ ਹਰ ਸਤਿਗੁਰੂ ਸਾਹਿਬਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਧੰਤਾ ਦੇ ਯੋਗ ਹੋ ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਭਾਈ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਸੋ ਸ਼ਾਮ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਜੇ ਹੋਏ ਦੀਵਾਨਾਂ ਵਿੱਚ ਪਰਸੋਂ ਰੋਜ਼ ਤੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਏ ਜੋ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਦਾ ਸ਼ਹੀਦੀ ਪੁਰਬ 7 ਜੂਨ ਨੂੰ ਹੈ ਸੀ ਸੋ ਗੁਰੂ ਦੀਆਂ ਸੰਗਤਾਂ ਹੁਣ ਮਨਾ ਰਹੀਆਂ ਹਨ ਸੋ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਸਿੱਖੀ ਸਿਧਾਂਤ ਦੇ ਵਿੱਚ ਇੱਕ ਮੋੜ ਲਿਆਂਦਾ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਤਰ੍ਹਾਂ 5 ਗੁਰੂ ਸਾਹਿਬਾਨਾਂ ਨੇ ਪ੍ਰਚਾਰ ਕੀਤਾ ਪ੍ਰੇਮ ਸਾਹਿਤ 5ਵੇਂ ਸਰੂਪ ਦੇ ਵਿੱਚ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕੋਈ ਉਂਗਲ ਚੁੱਕਣ ਦਾ ਯਤਨ ਕਰਦਾ ਹੈ ਜੇ ਕੋਈ ਸਾਧ ਸੰਗਤ ਜੀ ਸਤਿਗੁਰੂ ਦੀ ਗੁਰਸਿੱਖੀ ਦੇ ਵਿੱਚ ਭਾਵ ਕੋਈ ਕਹਿ ਰਿਹਾ ਗੁਰੂ ਦੀ ਬਾਣੀ ਦੇ ਵਿੱਚ ਆਹ ਲਿਖ ਦਿਓ ਉਹ ਲਿਖ ਦਿਓ ਤਾਂ ਸਤਿਗੁਰੂ ਕਹਿੰਦੇ ਨਹੀਂ ਮੰਨਣਾ ਸੋ ਇਹ ਆਪਾਂ ਵਿਚਾਰ ਸਾਧ ਸੰਗਤ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹੀਦੀ ਪੁਰਬ ਦੀ ਕਰ ਰਹੇ ਹਾਂ ਉਸ ਤੋਂ ਪਹਿਲੋਂ ਸਾਰੀਆਂ ਸੰਗਤਾਂ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਵਾਓ ਗੱਜ ਵੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ ਸੋ ਇਸੇ ਤਰ੍ਹਾਂ ਮਾਤਾ ਭਾਨੀ ਜੀ ਦੀ ਕੁੱਖ ਤੋਂ ਆਪ ਜੀ ਨੇ ਅਵਤਾਰ ਧਾਰਿਆ ਹੈ ਸੋ ਆਪ ਛੋਟੀ ਅਵਸਥਾ ਦੇ ਵਿੱਚ ਹੀ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨਾਨਾ ਸਤਿਗੁਰੂ ਜੀ ਨੂੰ ਦਰਸ਼ਨ ਉਹਨਾਂ ਦੇ ਕਰਦੇ ਰਹੇ ਸੋ ਜਿਸ ਤਰ੍ਹਾਂ ਬੀਬੀ ਭਾਨੀ ਨੇ ਸੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਇਸ਼ਨਾਨ ਕਰਵਾ ਕੇ ਸਨ ਤਕਰੀਬਨ ਇਹ ਸਾਖੀ ਸਾਰੇ ਭਲੀ ਭਾਂਤ ਸਭ ਸੰਗਤਾਂ ਜਾਣਦੀਆਂ ਹਨ ਸੋ ਜੇ ਮੰਜੀ ਦਾ ਪਾਵਾ ਉਸ ਪੀੜ੍ਹੀ ਦਾ ਛੋਟੇ ਜਿਹੇ ਦਾ ਪਾਵਾ ਟੁੱਟ ਗਿਆ ਆਪਣਾ ਪੈਰ ਅੱਗੇ ਕਰ ਦਿੱਤਾ ਹੈ ਲਹੂ ਦੀ ਧਾਰਾ ਵਗੀ ਮਾਂ ਮਹਾਰਾਜ ਨੇ ਪੁੱਛਿਆ ਪੁੱਤਰੀ ਇਹ ਕਿਹਦੀ ਧਾਰਾ ਹੈ ਤਾਂ ਕਿਹਾ ਪਿਤਾ ਜੀ ਆਪ ਜੀ ਇਸ਼ਨਾਨ ਕਰੋ ਇਹ ਧਾਰਾ ਜਿਹੜੀ ਇਹ ਮੈਂ ਆਪ ਜੀ ਦਾ ਪਾਵਾ ਚੌਂਕੀ ਦਾ ਟੁੱਟ ਗਿਆ ਸੀ ਇਸ ਕਰਕੇ ਪੈਰ ਅੱਗੇ ਕੀਤਾ ਸਤਿਗੁਰ ਬੜੇ ਖੁਸ਼ ਹੋਏ ਮਾਰੇ ਕਹਿੰਦੇ ਪੁੱਤਰੀ ਖੂਨ ਡੋਲ ਕੇ ਸੇਵਾ ਕੀਤੀ ਉਹ ਜੋ ਮੰਗਣਾ ਹੈ ਮੰਗ ਲੈ ਤਾਂ ਬੀਬੀ ਭਾਨੀ ਜੀ ਨੇ ਬਚਨ ਕਹਿ ਦਿੱਤਾ ਮਹਾਰਾਜ ਘਰ ਦੀ ਘਰ ਵਿੱਚ ਹੀ ਰਹਿ ਜਾਵੇ ਜਾਣ ਨਾ ਦੇਸ਼ਾਂ ਸੋਢੀ ਹੋਰ ਤੇ ਅਜਰ ਨਾ ਜਰਿਆ ਜਾਏ ਸੋ ਭਾਈ ਗੁਰਦਾਸ ਜੀ ਕਥਨ ਕਰਦੇ ਕਿ ਮੈਂ ਸੋਢੀਆਂ ਤੋਂ ਨਹੀਂ ਜਾਣ ਦੇਵਾਂਗੀ ਕਿਉਂਕਿ ਜੇ ਹੋਰ ਕੋਈ ਅਜਾਰੇ ਵਸਤੂ ਜਰ ਨਹੀਂ ਸਕਦਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਇਹ ਬਚਨ ਕੀਤਾ ਹੈ ਕਿ ਪੁੱਤਰੀ ਬਹੁਤ ਕੁਰਬਾਨੀਆਂ ਹੋਣਗੀਆਂ ਤਾਂ ਪਿਤਾ ਜੀ ਮੇਰਾ ਨਾਂ ਆਪ ਜੀ ਨੇ ਭਾਨੀ ਰੱਖਿਆ ਹੈ ਮੈਂ ਭਾਣਾ ਮੰਨ ਲਵਾਂ ਸੋ ਇਹ ਬਚਨ ਕਹਿ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਿਹਾ ਹੈ ਕਿ ਬਹੁਤ ਸ਼ਹਾਦਤਾਂ ਹੋਣਗੀਆਂ ਤੋ ਸਾਧ ਸੰਗਤ ਮਾਤਾ ਬੀਬੀ ਭਾਨੀ ਜੀ ਨੇ ਮੰਨ ਲਿਆ ਕਿ ਸਤਿਗੁਰੂ ਜੀ ਮੈਂ ਸਭ ਕੁਝ ਮੰਨ ਲਵਾਂਗੀ ਸਭ ਕੁਝ ਭਾਣਾ ਮੰਨਾਂਗੀ ਇੱਕ ਬੀਬੀ ਭਾਨੀ ਹੈ ਜੋ ਗੁਰੂ ਪੁੱਤਰੀ ਹੈ ਗੁਰੂ ਪਤਨੀ ਹੈ ਗੁਰੂ ਮਾਤਾ ਸੋ ਏਡਾ ਵੱਡਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸੇਵਾ ਕੀਤੀ ਹੈ, ਅੱਜ ਕੀ ਵੇਖਿਆ ਆਪ ਪ੍ਰਸ਼ਾਦੇ ਤਿਆਰ ਕਰ ਰਹੇ ਹਨ। ਛੋਟੀ ਜਿਹੀ ਅਵਸਥਾ ਹੈ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਾਲ ਅਵਸਥਾ ਦੇ ਵਿੱਚ ਰੁੜਦੇ ਚਲੇ ਗਏ, ਜਿਸ ਤਰ੍ਹਾਂ ਬੱਚਾ ਰਿੜ ਕੇ ਜਾਂਦਾ ਹੈ। ਨਾਨਾ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਨੂੰ ਮਨ ਵਿੱਚ ਚਾਅ ਆਇਆ। ਜਦੋਂ ਸਾਧ ਸੰਗਤ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਮਾਧੀ ਦੇ ਵਿੱਚ ਬੈਠੇ ਸਨ, ਸਥਿਤ ਸਨ, ਤਾਂ ਗੁਰੂ ਅਰਜਨ ਦੇਵ ਜੀ ਛੋਟੀ ਜਿਹੀ ਅਵਸਥਾ ਵਿੱਚ ਜਦੋਂ ਬਾਈ ਨੂੰ ਹੱਥ ਪਾਇਆ ਹੈ ਮੰਜੇ ਨੂੰ, ਤੋ ਸਾਧ ਸੰਗਤ ਜ਼ੋਰ ਦੀ ਜਦੋਂ ਹੱਥ ਪਾਇਆ, ਇੰਨਾ ਬਲ ਸੀ, ਸੋ ਉਹ ਮੰਜਾ ਥੋੜ੍ਹਾ ਜਿਹਾ ਹਿੱਲ ਗਿਆ। ਗੁਰੂ ਸਾਹਿਬ ਦੀ ਸਮਾਧੀ ਤੋਂ ਉਥਾਨ ਹੋਏ ਤਾਂ ਵੇਖਿਆ ਕੀ ਹੈ ਕਿ ਇਹ ਸਾਡਾ ਦੋਹਤਾ ਹੈ, ਦਰਸ਼ਨ ਕਰਨ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਤਰ੍ਹਾਂ ਸਮਾਧੀ ਵਿੱਚ ਵੇਖ ਕੇ ਮਾਤਾ ਭਾਨੀ ਜੀ, ਸੋ ਜਾ ਕੇ ਕੀ ਵੇਖਿਆ ਕਿ ਪੁੱਤਰ ਕਿਤੇ ਉਹਨਾਂ ਦੀ ਸਮਾਧੀ ਨਾ ਉਠਾ ਦੇਵੇ, ਫੜ ਲੱਗੇ ਹਨ। ਕਿਹਾ ਨਹੀਂ ਪੁੱਤਰੀ, ਰਹਿਣ ਦੋ। ਸੋ ਗੁਰੂ ਸਾਹਿਬ ਜਦੋਂ ਦਰਸ਼ਨ ਕੀਤੇ, ਗੁਰੂ ਸਾਹਿਬ ਨੇ ਬਾਹਾਂ ਤੋਂ ਫੜੇ, ਦੌਲਿਆਂ ਤੋਂ ਫੜ ਕੇ ਤੋਲਿਆ। ਇਹ ਬਚਨ ਕਹਿ ਦਿੱਤਾ ਹੈ ਕਿ ਇਹ ਕਲਯੁਗ ਦੇ ਵਿੱਚ ਭਾਰੀ ਗੁਰੂ ਹੋਣਗੇ। ਇਹ ਬਚਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਹਾ। ਫਿਰ ਇਹ ਬਚਨ ਨਾਲ ਕਿਹਾ, ਦੋਹਿਤਾ ਬਾਣੀ ਕਾ ਬੋਹਿਤ, ਇਹ ਬਾਣੀ ਦਾ ਜਹਾਜ਼ ਰਚੇਗਾ। ਫਿਰ ਥੱਲੇ ਸਾਧ ਸੰਗਤ ਜੀ ਉਹਨਾਂ ਨੂੰ ਉਤਾਰਿਆ, ਜਦੋਂ ਇੱਕ ਲੱਤ ਦੇ ਨਾਲ ਜਿੱਦਾਂ ਛੋਟਾ ਬੱਚਾ ਇੱਕ ਨਾਲ ਪੜ੍ਹ ਲੈਂਦਾ, ਦੂਸਰੀ ਲੱਤ ਮੰਜੇ ਤੇ ਰੱਖਣ ਲੱਗੇ, ਕਹਿੰਦੇ ਰੁਕ ਜਾਓ, ਅਜੇ ਸਮਾਂ ਨਹੀਂ ਹੈ ਤੁਹਾਡਾ, ਤੁਹਾਨੂੰ ਇਹ ਤਖ਼ਤ ਮਿਲੇਗਾ, ਜ਼ਰੂਰ ਮਿਲੇਗਾ, ਪਰ ਤੁਹਾਡੇ ਪਿਤਾ ਜੀ ਤੋਂ ਬਾਅਦ ਪ੍ਰਾਪਤੀ ਹੋਵੇ। ਇਹ ਬਚਨ ਕਹਿ ਦਿੱਤਾ। ਸੋ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਸਾਧ ਸੰਗਤ ਜੀ ਬਚਪਨ ਅਵਸਥਾ ਦੇ ਵਿੱਚ ਵੀ ਇੰਨੇ ਵੱਡੇ ਵਰ ਲੈ ਲਏ। ਤੋ ਧੰਨ ਗੁਰੂ ਅਰਜਨ ਦੇਵ ਜੀ ਦੇ ਬਾਹੂਬਲ ਦੀ ਗੱਲ, ਜੋ ਤੋਲ ਕੇ ਬਚਨ ਕੀਤਾ ਸੀ ਕਿ ਭਾਰੀ ਗੁਰੂ ਹੋਣਗੇ, ਤੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਮਾਤਾ ਭਾਨੀ ਜੀ ਨੇ ਉਹਨਾਂ ਨੂੰ ਦੱਸਿਆ, ਪੁੱਤਰ ਪਿਤਾ ਜੀ ਦੀ ਸੇਵਾ 'ਚ ਹਰ ਵਕਤ ਰਹਿਣ, ਧੰਨ ਗੁਰੂ ਰਾਮਦਾਸ ਜੀ ਦੀ ਸੇਵਾ ਵਿੱਚ ਸਦਾ ਹੀ ਤਤਪਰ ਰਹਿੰਦੇ, ਸਦਾ ਸਤਿਗੁਰੂ ਦੇ ਕੋਲ ਰਹਿੰਦੇ, ਚਰਨਾਂ ਦੇ ਵਿੱਚ ਰਹਿੰਦੇ, ਹਰ ਆਗਿਆ ਮੰਨਦੇ। ਤੋ ਪ੍ਰਿਥੀ ਚੰਦ ਵੱਡਾ ਭਰਾ ਸੀ, ਮਾਂ ਦੇਵ ਛੋਟਾ ਭਰਾ ਸੀ, ਮਾਂ ਦੇਵ ਸੋ ਸਾਧ ਸੰਗਤ ਜੀ ਅਤੇ ਗੁਰੂ ਅਰਜਨ ਦੇਵ ਜੀ ਸਭ ਤੋਂ ਛੋਟੇ ਸਨ। ਸੋ ਇਹ ਤਿੰਨ ਭਰਾ ਸਨ ਸਤਿਗੁਰੂ ਪਿਤਾ ਜੀ, ਅਤੇ ਜੇ ਸਾਧ ਸੰਗਤ ਜੀ ਪ੍ਰਿਥੀ ਚੰਦ ਦੇ ਮਨ ਵਿੱਚ ਮੁੱਢ ਤੋਂ ਹੀ ਇਹ ਵਿਚਾਰ ਸੀ ਕਿ ਮੈਂ ਵੱਡਾ ਹਾਂ ਅਤੇ ਮੈਨੂੰ ਗੁਰਤਾ ਗੱਦੀ ਜਿਹੜੀ ਹੈ ਉਹਦਾ ਮੈਂ ਮਾਲਕ ਬਣਨਾ, ਇਸ ਕਰਕੇ ਸਾਰਾ ਖਜ਼ਾਨਾ ਸਾਰੇ ਲੰਗਰ ਦਾ ਪ੍ਰਬੰਧ ਪ੍ਰਿਥੀ ਚੰਦ ਕੋਲ ਹੋਇਆ ਕਰਦਾ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ, ਇੱਕ ਵਾਰ ਕੀ ਹੋਇਆ, ਜਿਹੜਾ ਰਾਗੀ ਸਿੰਘਾਂ ਨੇ ਸ਼ਬਦ ਪੜ੍ਹਿਆ ਹੈ ਸਾਧ ਸੰਗਤ ਜੀ, ਭਾਗ ਹੋਆ ਗੁਰ ਸੰਤ ਮਲਾਇਆ, ਕਾਬੇ ਬਨਾਸੀ ਘਰ ਮੈਂ ਪਾਇਆ। ਸੋ ਇਹਦੇ ਤੋਂ ਪਹਿਲੀ ਤਿੰਨ ਚਿੱਠੀਆਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਤਾ ਸਤਿਗੁਰ ਦੇ ਚਰਨਾਂ ਵਿੱਚ ਭੇਜੀਆਂ। ਇਹ ਕਿਸ ਤਰ੍ਹਾਂ ਭੇਜੀਆਂ? ਸੋ ਇਸੇ ਤਰ੍ਹਾਂ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦੇ ਭਰਾਤਾ ਦੇ ਪੁੱਤਰ ਦੀ ਸ਼ਾਦੀ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਚੱਲ ਕੇ ਆਏ ਕਿ ਆਪ ਜੀ ਕਿਰਪਾ ਕਰਕੇ ਦਰਸ਼ਨ ਦਿਓ ਲਾਹੌਰ, ਤਾਂ ਉਸ ਵਕਤ ਸਾਧ ਸੰਗਤ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕਹਿ ਦਿੱਤਾ ਹੈ ਕਿ ਇੱਥੇ ਸੰਗਤਾਂ ਬਹੁਤ ਆਉਂਦੀਆਂ ਹਨ, ਇਹ ਸਾਰੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਦਰਸ਼ਨ ਮੇਲੇ ਕਰਦੀਆਂ, ਅਸੀਂ ਜਾ ਨਹੀਂ ਸਕਦੇ ਅਤੇ ਅਸੀਂ ਆਪਣੇ ਕਿਸੇ ਸਾਹਿਬਜ਼ਾਦਿਆਂ ਨੂੰ ਭੇਜ ਦਿੰਦੇ। ਹੁਣ ਪ੍ਰਿਥੀ ਚੰਦ ਜੀ ਨੂੰ ਬੁਲਾਇਆ ਗਿਆ, ਜਦੋਂ ਪ੍ਰਿਥੀ ਚੰਦ ਜੀ ਨੂੰ ਬੁਲਾਇਆ ਗਿਆ ਅਤੇ ਉਸ ਵਕਤ ਕਿਹਾ ਕਿ ਤੁਸੀਂ ਭਾਈ ਜਾਓ, ਮਹਾਰਾਜ ਜੀ ਇੱਥੇ ਦਾ ਰੱਖਿਆ ਕੌਣ ਕਰੇਗਾ, ਇੱਥੇ ਦਾ ਕਾਰਜ ਕੌਣ ਕਰੇਗਾ, ਇੱਥੇ ਦਾ ਸਾਰਾ ਲੰਗਰ ਦਾ ਪ੍ਰਬੰਧ ਕੌਣ ਕਰੇਗਾ। ਉਹਨਾਂ ਦੇ ਮਨ ਵਿੱਚ ਇਹ ਭਾਵਨਾ ਸੀ ਕਿ ਕਿਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਨਾ ਦੇ ਦੇਣ, ਮੁੱਢ ਤੋਂ ਹੀ ਈਰਖਾ ਕਰ ਰਹੇ ਸਨ। ਤੋ ਸਾਧ ਸੰਗਤ ਉਹਨਾਂ ਨੇ ਜਵਾਬ ਦੇ ਦਿੱਤਾ, ਮਾਂ ਦੇਵ ਜੀ ਨੂੰ ਕਿਹਾ ਉਹ ਤਾਂ ਅੱਗੇ ਮਸਤ ਮੌਲੇ, ਦੁਨੀਆਂ ਨਾਲ ਉਹਨਾਂ ਦਾ ਕੋਈ ਮੋਹ ਨਹੀਂ ਸੀ, ਉਹ ਆਖਦੇ ਮਹਾਰਾਜ ਮੇਰਾ ਕੀ ਜਾਣਾ, ਮੇਰਾ ਕੋਈ ਕੰਮ ਬਣਦਾ ਹੀ ਨਹੀਂ ਹੈ। ਤਾਂ ਫਿਰ ਗੁਰੂ ਅਰਜਨ ਦੇਵ ਜੀ ਨੂੰ ਹੁਕਮ ਕੀਤਾ, ਕਹਿੰਦੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਤੁਸੀਂ ਜਾਣਾ ਹੈ ਸੱਤ ਵਜਨ, ਪਿਤਾ ਜੀ ਇਹ ਵੇਖੋ ਆ ਗਿਆ, ਆ ਗਿਆ ਹੁਕਮ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਬਚਨ ਮੰਨਦਾ ਹੈ ਨਾ, ਹੁਕਮ ਮੰਨਿਆ ਹੋਵੇ, ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਸੱਤ ਵਚਨ ਪਿਤਾ ਸਤਿਗੁਰੂ ਜੀ। ਤਾਂ ਮਹਾਰਾਜ ਕਹਿੰਦੇ ਚੰਗਾ ਪਈ ਜਾ ਲਾਹੌਰ, ਸਹਾਰੀ ਮੱਲ ਜੀ ਦੇ ਪੁੱਤਰ ਦੀ ਸ਼ਾਦੀ ਹੈ, ਜਾ ਕੇ ਤੂੰ ਉਹਦੇ ਵਿੱਚ ਸ਼ਰੀਕ ਹੋਣਾ, ਪਰ ਉਹਨਾਂ ਚਿਰ ਤੂੰ ਨਹੀਂ ਆਉਣਾ ਜਿੰਨਾ ਚਿਰ ਅਸੀਂ ਨਾ ਬੁਲਾਈ। ਨਾਲ ਹੋਰ ਕਸੌਟੀ ਕੱਸ ਦਿੱਤੀ ਹੈ, ਜਿਹੜਾ ਪੁੱਤਰ ਸਦਾ ਹੀ ਪਿਤਾ ਸਤਿਗੁਰ ਦੇ ਚਰਨਾਂ ਦੇ ਵਿੱਚ ਰਹਿੰਦਾ, ਜਿਸ ਤਰ੍ਹਾਂ ਕਵੀ ਜਿਹੜੀ ਹੈ ਚੰਦਰਮਾ ਨੂੰ ਵੇਖ ਕੇ ਖਿੜਦੀ ਹੈ, ਸੋ ਇਸੇ ਤਰ੍ਹਾਂ ਜਿਸ ਤਰ੍ਹਾਂ ਸੂਰਜ ਨੂੰ ਵੇਖ ਕੇ ਕਵਲ ਖਿੜਦਾ ਹੈ,
ਇਸ ਤਰ੍ਹਾਂ ਹਰ ਵਕਤ ਸਤਿਗੁਰ ਦੇ ਚਰਨਾਂ ਵਿੱਚ ਰਹਿਣਾ ਚਾਹੁੰਦੇ ਹਨ, ਪਰ ਸਾਧ ਸੰਗਤ ਜੀ ਗੁਰੂ ਪਿਤਾ ਦਾ ਹੁਕਮ ਹੋ ਗਿਆ, ਹੁਕਮ ਵੀ ਮੋੜਿਆ ਨਹੀਂ ਜਾਂਦਾ, ਜਾਣ ਨੂੰ ਵੀ ਤੇ ਚਿੱਤ ਨਹੀਂ ਕਰਦਾ, ਪਰ ਸਤਿਗੁਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਤਿਗੁਰ ਪਿਤਾ ਜੀ ਇਹ ਤਾਂ ਮੈਨੂੰ ਕਿਸੇ ਖੁਸ਼ੀ ਦੇ ਕਾਰਜ ਤੇ ਆਪ ਜੀ ਭੇਜ ਰਹਿ ਜੋ, ਜੇ ਕਿਤੇ ਕਿਤੇ ਜੰਗ ਦਾ ਕਾਰਜ ਵੀ ਹੁੰਦਾ ਮੈਂ ਉਹਦੇ ਤੇ ਵੀ ਜਾਂਦਾ। ਸਤਿਗੁਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਹੁਕਮ ਲੈ ਕੇ ਜੇ ਲਾਹੌਰ ਗਏ ਹਨ ਤੇ ਸਾਧ ਸੰਗਤ ਬੜਾ ਸਮਾਂ ਬਤੀਤ ਹੋ ਗਿਆ, ਸ਼ਾਦੀ ਵੀ ਹੋ ਗਈ ਹੈ, ਸਭ ਕੁਝ ਹੋ ਗਿਆ, ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਪਿਆਰ ਵੇਖ ਲਓ ਕਿੰਨਾ, ਜਿਨ ਪ੍ਰੇਮ ਕੀ ਉਹ ਤਿੰਨ ਹੀ ਭਰਾ ਪਾਇਓ, ਐਸਾ ਪਿਆਰ ਗੁਰੂ ਸਾਹਿਬ ਨੇ ਆਪ ਪਾਇਆ, ਸਾਨੂੰ ਦੱਸਿਆ ਗੁਰੂ ਨਾਲ ਕਿੱਦਾਂ ਪਿਆਰ ਪਾਉਣਾ, ਸਤਿਗੁਰ ਦੇ ਨਾਲ ਕਿੱਦਾਂ ਪਿਆਰ ਪਾਉਣਾ, ਗੁਰੂ ਦੇ ਨਾਲ ਕਿੱਦਾਂ, ਗੁਰੂ ਦੀ ਪ੍ਰਾਪਤੀ ਕਿੱਦਾਂ ਹੋਣੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਜਦੋਂ ਕੋਠੇ ਉੱਤੇ ਚੜ੍ਹ ਜਾਇਆ ਕਰਦੇ, ਦੂਰੋਂ ਵੇਖਿਆ ਕਰਦੇ ਵੀ ਕੋਈ ਮੈਨੂੰ ਲੈਣ ਵਾਸਤੇ ਆਇਆ ਨਹੀਂ, ਨਾ ਕੋਈ ਆਇਆ, ਪਹਿਲੀ ਚਿੱਠੀ ਲਿਖੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜਿਹੜਾ ਆਪਾਂ ਸ਼ਬਦ ਹਜ਼ਾਰੇ ਜਿਹੜੀ ਬਾਣੀ ਹੈ ਨਾ, ਜਿਹੜੀ ਆਪਾਂ ਸਾਰਸ ਗੁਟਕੇ ਦੇ ਵਿੱਚ ਹੁੰਦੀ ਹੈ ਜਿਹੜੀ ਬਾਣੀ, ਜਿਹੜੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਹਜ਼ਾਰੇ ਸ਼ਬਦ ਜੋੜ ਕੇ ਇਹ ਬਾਣੀ ਕੰਪਲੀਟ ਕੀਤੀ ਸੀ। ਸੋ ਸਾਰ ਸੰਗਤ ਜੀ, ਇਸ ਬਾਣੀ ਦਾ ਜਿਹੜਾ ਜਾਪ ਗੁਰਸਿੱਖ ਕਰਦਾ ਹੈ, ਬੜਾ ਬਹੁਤ ਜ਼ਿਆਦਾ ਵੱਡਾ ਫਲ ਹੈ ਸ਼ਬਦ ਹਜ਼ਾਰੇ। ਇੱਕ ਸ਼ਬਦ ਹਜ਼ਾਰੇ ਪਾਤਸ਼ਾਹ ਹੀ ਦਸਵੇਂ ਸ਼ਬਦ ਹਜ਼ਾਰੇ ਸਤਿਗੁਰੂ ਸਾਹਿਬਾਨਾਂ ਦੇ, ਪੰਜਵੇਂ ਗੁਰੂ ਸਾਹਿਬਾਨ ਦੇ ਵੀ ਬਾਣੀ ਹੈ ਵਿੱਚ ਸ਼ਬਦ ਹਨ, ਤੇ ਜਿਹਦੇ ਵਿੱਚ ਬਚਨ ਆਉਂਦਾ ਹੈ, ਸਭ ਤੋਂ ਪਹਿਲੀ ਚਿੱਠੀ ਲਿਖੀ, ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ, ਬਿਲਪ ਕਰੈ ਚਾਤਰਕ ਕੀ ਨਿਆਏ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਉ, ਐਸੀ ਬੇਬਲਤਾਈ ਦੀ ਚਿੱਠੀ ਲਿਖੀ ਹੈ। ਤੇ ਉਹ ਗੁਰਸਿੱਖ ਨੂੰ ਇਹ ਗੱਲ ਕਹੀ ਹੈ ਕਿ ਸਤਿਗੁਰੂ ਜੀ ਨੂੰ ਜਾ ਕੇ ਦੇਣੀ ਹੈ, ਪਰ ਜਦੋਂ ਵੇਖਿਆ ਪ੍ਰਿਥੀ ਚੰਦ ਨੇ ਵੇਖਿਆ ਲਾਹੌਰ ਤੋਂ ਆਇਆ ਗੁਰਸਿੱਖ ਹੈ, ਕਹਿੰਦੇ ਗੁਰਸਿੱਖਾ ਕਿਧਰ ਆਇਆ, ਮਹਾਰਾਜ ਜੀ ਮੈਂ ਚਿੱਠੀ ਲੈ ਕੇ ਆਇਆ। ਕਿਹੜੀ ਚਿੱਠੀ ਹੈ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਚਿੱਠੀ ਹੈ। ਤੋ ਸਾਧ ਸੰਗਤ ਉਹ ਚਿੱਠੀ ਉਹਨਾਂ ਨੇ ਆਪ ਫੜ ਲਈ, ਪ੍ਰਿਥੀ ਚੰਦ ਨੇ ਆਪਣੀ ਜੇਬ ਦੇ ਵਿੱਚ ਪਾ ਲਈ ਕਿ ਇਹ ਗੁਰੂ ਸਾਹਿਬ ਨੂੰ ਜ਼ਰੂਰ ਦੇ ਦਿਆ। ਜਦੋਂ ਪੜ੍ਹੀ ਹੈ, ਬੜੀ ਬੇਬਲਤਾਈ ਦੀ ਚਿੱਠੀ ਵੇਖੀ ਹੈ, ਤਾਂ ਉਸ ਵਕਤ ਉਹਨੇ ਸੋਚਿਆ ਕਿ ਜੇ ਮਹਾਰਾਜ ਨੇ ਪੜ੍ਹ ਲਈ ਨਾ, ਉਹਨਾਂ ਨੇ ਬੁਲਾ ਲੈਣਾ, ਤੇ ਇਸ ਕਰਕੇ ਉਹ ਉੱਥੇ ਹੀ ਰਵੇ ਤੇ ਚੰਗੀ ਗੱਲ ਹੈ। ਤੋ ਇਸੇ ਤਰ੍ਹਾਂ ਸਾਧ ਸੰਗਤ ਜੀ, ਚਿੱਠੀ ਉਹਨਾਂ ਜੇਬ ਵਿੱਚ ਪਾ ਲਈ, ਨਹੀਂ ਦਿੱਤੀ ਹੈ। ਦੂਜੀ ਚਿੱਠੀ ਆਈ ਹੈ, ਤੇਰਾ ਮੁਖ ਸੁਹਾਵਾ ਜੀਉ, ਸਹਿਜ ਧੁਨ ਬਾਣੀ ਚਿਰ ਹੋਵਾ, ਦੇਖਾ ਸਾਰੰਗ ਪਾਣੀ, ਧਨ ਸੁਦੇਸ਼ ਜਹਾਂ ਤੂੰ ਵਸਿਆ। ਕੈਸਾ ਸਾਧ ਸੰਗਤ ਜੀ ਬੇਬਲਤਾਈ ਹੈ, ਧਨ ਸੁਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮਰਾਰੇ ਜੀਉ। ਇਹ ਜਿਹੜੀ ਚਿੱਠੀ ਦੂਜੀ ਘੱਲੀ ਹੈ, ਇਹ ਵੀ ਸਾਧ ਸੰਗਤ ਜੀ ਉਹ ਪ੍ਰਿਥੀ ਚੰਦ ਨੇ ਫੜ ਲਈ ਹੈ। ਜਦੋਂ ਮਨ ਵਿੱਚ ਵਿਚਾਰ ਕੀਤੀ ਕੋਈ ਆਇਆ ਨਹੀਂ ਹੈ, ਤੀਸਰੀ ਚਿੱਠੀ ਜਦੋਂ ਬਚਨ ਕੀਤਾ, ਉਹਦੇ ਵਿੱਚ ਲਿਖਿਆ, ਇੱਕ ਘੜੀ ਨਾ ਮਿਲਤੇ ਤਾਂ ਕਾਲ ਯੁਗ ਹੋਤਾ, ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ, ਮੋਹ ਰੈਣ ਨਾ ਵਿਹਾਵੈ ਨੀਂਦ ਨਾ ਆਵੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜਦੋਂ ਇਹ ਬਹੁਤੀ ਬੇਬਲਤਾਏ ਦੇ ਤੀਸਰਾ ਅੰਗ ਪਾਇਆ, ਸਿੱਖ ਨੂੰ ਹੁਕਮ ਕਰ ਦਿੱਤਾ ਕਿ ਤੂੰ ਸਿੱਧੀ ਪਿਤਾ ਜੀ ਨੂੰ ਦੇਣੀ, ਪਿਤਾ ਸਤਿਗੁਰੂ ਜੀ ਨੂੰ ਦੇਣੀ, ਰਸਤੇ 'ਚ ਕਿਸੇ ਨੂੰ ਨਹੀਂ ਫੜਾਉਣੀ। ਜਦੋਂ ਪ੍ਰਿਥੀ ਚੰਦ ਨੇ ਆਖਿਆ ਗੁਰਸਿੱਖਾ ਕਿੱਧਰੋਂ ਆਇਆ, ਕਹਿੰਦੇ ਜੀ ਲਾਹੌਰ ਤੋਂ ਹੀ ਆਇਆ, ਫਿਰ ਕਿੱਧਰ ਆਇਆ ਜੀ, ਮੈਂ ਮਹਾਰਾਜ ਨੂੰ ਮਿਲਣਾ। ਸੋ ਸਾਧ ਸੰਗਤ, ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਸਿੱਧਾ ਹੀ ਮਿਲ ਕੇ ਜਾ ਕੇ ਉਹ ਚਿੱਠੀ ਜਦੋਂ ਫੜਾਈ ਹੈ, ਤੀਸਰੀ ਚਿੱਠੀ ਜਦੋਂ ਗੁਰੂ ਸਾਹਿਬ ਨੇ ਪੜ੍ਹੀ ਹੈ, ਉਹਦੇ ਵਿੱਚ ਇਹ ਬਚਨ ਕੀਤਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ, ਐਸੇ ਪਿਆਰ ਦੀ ਸਿੱਕ ਹੈ, ਖਿੱਚ ਹੈ, ਕਸ਼ਿਸ਼ ਹੈ ਉਸ ਸ਼ਬਦ ਦੇ ਵਿੱਚ, ਉਸ ਤੁਕਾਂ ਦੇ ਵਿੱਚ। ਸਾਧ ਸੰਗਤ ਜੀ, ਧੰਨ ਗੁਰੂ ਰਾਮਦਾਸ ਜੀ ਨੇ ਜਦੋਂ ਤੀਜਾ ਨੰਬਰ ਵੇਖਿਆ, ਇਹ ਤਾਂ ਤੀਸਰੀ ਚਿੱਠੀ ਹੈ, ਪਹਿਲੀਆਂ ਦੋ ਚਿੱਠੀਆਂ ਕਿੱਥੇ? ਉਸੇ ਵਕਤ ਸਤਿਗੁਰੂ ਜੀ ਨੇ ਇਹ ਗੱਲ ਕਹੀ ਹੈ ਕਿ ਪ੍ਰਿਥੀ ਚੰਦ ਤੇਰੇ ਕੋਲ ਚਿੱਠੀ, ਉਹ ਸਿੱਖ ਨੂੰ ਪੁੱਛਿਆ, ਮਹਾਰਾਜ ਜੀ ਇਹਨਾਂ ਨੇ ਲਈ ਹੈ ਨਾ, ਮਹਾਰਾਜ ਮੇਰੇ ਕੋਲ ਤਾਂ ਕੋਈ ਨਹੀਂ ਹੈ। ਚੰਗਾ, ਫਿਰ ਗੁਰਸਿੱਖ ਨੂੰ ਭੇਜਿਆ, ਕੋਟ ਦੀ ਜੇਬ ਦੇ ਵਿੱਚੋਂ ਚਿੱਠੀਆਂ ਮੰਗਾ ਲਈਆਂ। ਬਾਬਾ ਬੁੱਢਾ ਜੀ ਨੂੰ ਕਿਹਾ ਛੇਤੀ ਨਾਲ ਰਸਤੇ ਜਾਓ, ਜਾ ਕੇ ਛੇਤੀ ਨਾਲ ਸਾਹਿਬਜ਼ਾਦਾ ਜੀ ਨੂੰ ਲੈ ਕੇ ਆਓ। ਜਦੋਂ ਲੈ ਕੇ ਆਏ ਸਾਧ ਸੰਗਤ ਜੀ, ਤੋ ਸਾਧ ਸੰਗਤ ਸਤਿਗੁਰੂ ਦੇ ਚਰਨਾਂ ਚ ਆਣ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਕਵਲ ਸਰੀਖੇ ਚਰਨ ਮਾਨੋ ਨੇਤਰਾਂ ਦੇ ਜਲ ਦੇ ਨਾਲ ਧੋ ਹੀ ਦਿੱਤੇ, ਐਸਾ ਵਿਰਾਗ ਕੀਤਾ ਹੈ। ਤਾਂ ਉਸ ਵਕਤ ਧੰਨ ਗੁਰੂ ਰਾਮਦਾਸ ਜੀ ਨੇ ਬਚਨ ਕਿਹਾ ਕਿ ਭਾਈ ਮਹਾਦੇਵ ਜੀ ਨੂੰ ਵੀ ਖਿਲਾਰ ਲਿਆ, ਪ੍ਰਿਥੀ ਚੰਦ ਨੂੰ ਵੀ ਖਿਲਾਰ ਲਿਆ ਤੇ ਗੁਰੂ ਅਰਜਨ ਦੇਵ ਜੀ ਨੂੰ ਵੀ। ਭਾਈ ਐਸ ਚਿੱਠੀ ਦਾ ਆਖਰੀ ਬੰਦ ਜਿਹੜਾ ਲਿਖ ਦੇਵੇਗਾ ਉਹਨੂੰ ਗੁਰਤਾ ਗੱਦੀ ਮਿਲ ਜਾਵੇ। ਜਦੋਂ ਪ੍ਰਿਥੀ ਚੰਦ ਨੇ ਬੜਾ ਯਤਨ ਕੀਤਾ ਹੈ, ਤੋ ਸਾਧ ਸਿੰਘ ਕੁਛ ਨਾ ਬਣਿਆ। ਫਿਰ ਇਸੇ ਤਰ੍ਹਾਂ ਮਹਾਂਦੇਵਾਂ ਦੇ, ਮਹਾਰਾਜ ਮੈਨੂੰ ਤੇ ਕੋਈ ਜ਼ਰੂਰਤ ਨਹੀਂ, ਆਪ ਜੀ ਕਿਰਪਾ ਕਰੋ, ਤਾਂ ਫਿਰ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਬਚਨ ਕਿਹਾ ਉੱਥੇ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ। ਇਹ ਚੌਥੀ ਪੌੜੀ ਜਿਹੜੀ ਉਚਾਰਨਾ ਕੀਤੀ ਹੈ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਿਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ। ਸੋ ਸਾਧ ਸਿੰਘ ਜਦੋਂ ਗੁਰੂ ਸਾਹਿਬ ਜੀ ਨੇ ਇਹ ਬਚਨ ਕਹਿ ਦਿੱਤਾ, ਉਸੇ ਵਕਤ ਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਬਖਸ਼ ਦਿੱਤੀ। ਫਿਰ ਪ੍ਰਿਥੀ ਚੰਦ ਨੇ ਈਰਖਾ ਬਹੁਤ ਕੀਤੀ ਹੈ, ਬਹੁਤੀ ਜ਼ਿਆਦਾ ਈਰਖਾ ਕੀਤੀ ਹੈ। ਸੋ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਜਦੋਂ ਸ਼ਾਦੀ ਹੋਈ ਹੈ ਨਾ ਸਾਧ ਸੰਗਤ ਜੀ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਬਾਹੂ ਬਲ ਦੀ ਆਪਾਂ ਪਹਿਲਾਂ ਸਭ ਤੋਂ ਵਿਚਾਰ ਕੀਤੀ ਹੈ ਕਿ ਬਾਹਾਂ ਤੋਂ ਪਕੜ ਕੇ ਕਿਹਾ ਡੌਲਿਆਂ ਤੋਂ ਫੜ ਕੇ ਕਲਯੁਗ ਦੇ ਵਿੱਚ ਭਾਰੀ ਗੁਰੂ ਹੋਣਗੇ। ਤੇ ਸਾਧ ਸੰਗਤ ਜੀ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਐਸਾ ਭਾਈ ਗੁਰਦਾਸ ਜੀ ਨੇ ਕਥਨ ਕੀਤਾ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਤੇ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਾਰੇ ਉਪਕਾਰੀ, ਐਸੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਗੁਰੂ ਅਰਜਨ ਦੇਵ ਜਦੋਂ ਮਾਓ ਸਾਹਿਬ ਜਦੋਂ ਵਿਆਹੁਣ ਵਾਸਤੇ ਆਏ, ਜੇ ਪਿੰਡ ਦੇ ਜਾਂ ਉਹਨਾਂ ਨੇ ਬਚਨ ਕੀਤਾ, ਮਨ ਵਿੱਚ ਸੋਚਿਆ ਕਿ ਜੰਜ ਕਿੱਦਾਂ ਦੀ ਲੈ ਕੇ ਆਇਆ, ਕੋਈ ਲੰਗੜਾ ਹੈ, ਕੋਈ ਲਿਊਲਾ ਹੈ, ਕੋਈ ਬਿਰਧ ਹੈ, ਐਸੀ ਜੰਜ ਲੈ ਕੇ ਆਇਆ, ਸਾਡੀ ਤਾਂ ਨੱਕ ਵੜਦੀ ਬਰਾਦਰੀ ਦੇ ਵਿੱਚ। ਉਹਨਾਂ ਨੇ ਇੱਕ ਆਪਸ ਵਿੱਚ ਹੀ ਵਿਚਾਰ ਬਣਾ ਲਈ ਕਿ ਇਹਨਾਂ ਤੋਂ ਇੱਕ ਇਮਤਿਹਾਨ ਲਿਆ ਜਾਵੇ। ਜਿਹੜਾ ਸਾਧ ਸਿੰਘ ਛੋਟਾ ਦਰਖਤ ਸੀ, ਜਿਹੜਾ ਦਰਖਤ ਕਿੱਕਰ ਦਾ ਸੀ, ਉੱਤੋਂ ਕੱਟ ਦਿੱਤਾ ਗਿਆ, ਉਹਦਾ ਸਿਰਫ ਕਿੱਲਾ ਬਣਾ ਦਿੱਤਾ ਗਿਆ। ਕਈ ਵਾਰ ਆਪਾਂ ਉੱਥੇ ਵੇਖਿਆ ਹੋਵੇਗਾ ਨੇਜਾਬਾਜੀ ਨਿਹੰਗ ਸਿੰਘ ਜਿੱਦਾਂ ਖੇਡਦੇ ਆ, ਕਹਿੰਦੇ ਸਾਡੇ ਇੱਕ ਰਿਵਾਜ਼ ਹੈ ਜੀ, ਆ ਕਿੱਲਾ ਪਹਿਲਾਂ ਪੁੱਟੋਗੇ ਫਿਰ ਸ਼ਾਦੀ ਕਰਾਂਗੇ। ਤਾਂ ਗੁਰੂ ਅਰਜਨ ਦੇਵ ਸਤਿਗੁਰੂ ਪਿਤਾ ਗੁਰ ਅਰਜਨ ਪ੍ਰਤੱਖ ਹਰ, ਜਿਨ੍ਹਾਂ ਨੂੰ ਕੋਈ ਸਮਝ ਨਾ ਸਕਿਆ, ਉਹਨਾਂ ਨੇ ਇਹ ਬਚਨ ਕੀਤਾ ਤੇ ਗੁਰੂ ਸਾਹਿਬ ਨੇ ਆਖਿਆ, ਜੜ ਲਵਾਈ ਦੀ ਪਟਾਈ ਦੀ ਨਹੀਂ ਹੁੰਦੀ, ਲਵਾਈ ਦੀ ਹੁੰਦੀ। ਜਦੋਂ ਇਹ ਬਚਨ ਕਿਹਾ ਉਹਨਾਂ ਨੂੰ ਕੋਈ ਸਮਝ ਨਾ ਲੱਗੀ, ਉਹਨਾਂ ਨੇ ਆਖਿਆ ਇਹ ਜ਼ਰੂਰ ਇੱਕ, ਜਦੋਂ ਸਾਧ ਸੰਗਤ ਇੱਕ ਵਿਚਾਰ ਕਰਿਆ ਜੀ, ਜਿਹੜਾ ਘੋੜਾ ਸੀ ਨਾ, ਗੁਰੂ ਸਾਹਿਬ ਭਾਰ ਦੀ ਜਵਾਨੀ ਹੈ, ਚੜ੍ਹਦੀ ਕਲਾ ਦੇ ਵਿੱਚ ਸਿਹਤ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਹੂ ਬਲ ਇੰਨਾ ਹੈ, ਬਰਸ਼ੀ ਪਕੜੀ ਹੈ, ਘੋੜਾ ਜਿਹੜਾ ਉੱਥੋਂ ਲਿਆ ਹੈ, ਘੋੜੇ ਦੇ ਉੱਤੇ ਸਾਧ ਸੰਗਤ ਆਪਣੇ ਤੇ ਜਦੋਂ ਚੜ੍ਹੇ ਆ, ਦੌੜਾਇਆ ਹੈ, ਜਦੋਂ ਦੌੜਾ ਕੇ ਗੁਰਮੁਖੋ ਜਦੋਂ ਕਿਲੇ ਦੇ ਵਿੱਚ ਲਾਇਆ ਹੈ ਨਾ ਬਰਸ਼ੀ, ਜਦੋਂ ਬੀਰਸ ਦੇ ਨਾਲ ਪੱਟੀ ਹੈ, ਘੋੜੇ ਦਾ ਲੱਕ ਧਰਤੀ ਨਾਲ ਲੱਗ ਗਿਆ, ਇਹਨਾਂ ਬਲ ਦੇ ਨਾਲ ਪੱਟਣੀ, ਕਿਉਂਕਿ ਜੜਾ ਸਨ ਥੱਲੇ ਕਿ ਪੱਟੀ ਨਾ ਜਾਵੇਗੀ, ਅਸੀਂ ਜਵਾਬ ਦੇ ਦਾਂਗੇ, ਘਬਾਨਾ ਹੀ ਸੀ ਨਾ। ਜਦੋਂ ਪੱਟ ਦਿੱਤੀ ਹੈ ਤੇ ਉਸ ਵਕਤ ਘੋੜਾ ਜਿਹੜਾ ਸਾਧ ਸੰਗਤ ਅੱਗੇ ਜਾ ਕੇ ਦਾਸ ਨੇ ਉੱਥੇ ਦਰਸ਼ਨ ਕੀਤੇ ਹੈ, ਜਿੱਥੇ ਘੋੜਾ ਮਰਿਆ ਹੈ ਨਾ, ਜਾ ਕੇ ਥੋੜੀ ਦੂਰ ਜਾ ਕੇ ਇੱਕ ਫਰਲਾਂਗ ਤੇ ਜਾ ਕੇ ਘੋੜਾ ਚੜ੍ਹਾਈ ਕਰ ਗਏ, ਐਸੇ ਬਾਹੂ ਬਲ ਵਾਲੇ ਸਤਿਗੁਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਫਿਰ ਸਾਧ ਸੰਗਤ ਜੀ ਇਸੇ ਤਰ੍ਹਾਂ ਸ਼ਾਦੀ ਹੋਈ, ਰਹੋ ਵਿਚਾਰ। ਸੋ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਬਚਪਨ ਦੇ ਵਿੱਚ ਸੋਹਣਾ ਛੋਟੀ ਅਵਸਥਾ ਦੇ ਵਿੱਚ ਬਚਨ ਜਿਹੜਾ ਗੁਰੂ ਅਮਰਦਾਸ ਜੀ ਨਾਨਾ ਸਤਿਗੁਰੂ ਜੀ ਨੇ ਕੀਤਾ ਸੀ ਕਿ ਇਸੇ ਤਰ੍ਹਾਂ ਦੋਹਿਤਾ ਬਾਣੀ ਕਾ ਬੋਹਿਤਾ, ਫਿਰ ਬਾਣੀ ਦਾ ਜਹਾਜ਼ ਰਚਨਾ ਕੀਤਾ ਹੈ। ਸੋ ਸਾਧ ਸੰਗਤ ਜੀ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜਦੋਂ ਪਤਾ ਲੱਗਾ ਸਾਰਿਆਂ ਨੂੰ ਇਹ ਭਗਤਾਂ ਦੀ ਬਾਣੀ ਵੀ ਚਾੜੀ ਹੈ, ਫਿਰ ਇਸੇ ਤਰ੍ਹਾਂ ਸਾਧ ਸਿੰਘ ਪੀਲੂ ਆਇਆ, ਇਸੇ ਤਰ੍ਹਾਂ ਛੱਜੂ ਆਇਆ, ਹੋਰ ਦੋ ਨਾਲ ਆਏ ਲਾਹੌਰ ਤੋਂ, ਕਹਿੰਦੇ ਜੀ ਸਾਡੀ ਬਾਣੀ ਵੀ ਚਾੜਨਾ ਕਰੋ। ਗੁਰੂ ਸਾਹਿਬ ਨੇ ਆਖਿਆ ਵੀ ਉਹ ਬਾਣੀ ਆਪਣੀ ਦੱਸੋ ਕਿੱਦਾਂ ਦੀ ਹੈ। ਛੱਜੂ ਕਹਿੰਦਾ ਜੇ ਆ ਸੁੱਖ ਛੱਜੂ ਦੇ ਚਬਾਰੇ ਨਾ ਬਲਖਨਾ ਬਖਾਰੇ, ਤੇ ਪੀਲੂ ਕਹਿੰਦਾ ਉਹੀ ਰੇ ਮੈਂ ਉਹੀ ਰੇ, ਤੇ ਕਹਿੰਦੇ ਮੈਂ ਉਹੀ ਹਾਂ ਸਭ ਕੁਝ, ਭਾਵ ਕਿ ਅਹਮ ਬ੍ਰਹਮਸਮੀ। ਗੁਰੂ ਸਾਹਿਬ ਕਹਿੰਦੇ ਬਾਣੀ ਮਨਜ਼ੂਰ ਨਹੀਂ, ਇਹ ਅਸੀਂ ਨਹੀਂ ਚਾੜਾਂਗੇ, ਚਲੇ ਗਏ। ਤੋ ਸਾਧ ਸੰਗਤ ਜੀ ਜੇ ਜਿਹੜਾ ਛੱਜੂ ਸੀ ਨਾ, ਛੱਜੂ 400 ਸਾਲ ਦੀ ਉਹਦੀ ਉਮਰ ਸੀ, ਜਦੋਂ ਉਹਨੇ ਇਹ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਮਹਾਰਾਜ ਜੀ ਤੁਸੀਂ ਵੀ ਆਪਣੇ ਪਰਿਵਾਰ ਤੋਂ ਪਾਸੇ ਹੋ ਕੇ ਸ਼ਹੀਦੀ ਪਾਓਗੇ, ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਫੇਰ ਕੀ ਆ, ਜੇ ਤੂੰ ਆਪਣੇ ਸ਼ਕਤੀ ਦੇ ਨਾਲ ਇਹ ਵੇਖ ਲਿਆ ਸੀ ਕੀ ਕੌਤਕ ਰਚਨਾ ਹੈ, ਤੂੰ ਵੀ ਲਾਹੌਰ ਨਹੀਂ ਜਾ ਸਕੇਗਾ, ਇਹ ਬਚਨ ਕਿਹਾ। ਤੇ ਰਸਤੇ ਦੇ ਵਿੱਚ ਲਾਹੌਰ ਹੀ ਸਾਧ ਸੰਗਤ ਜੀ ਉਹ ਚੜ੍ਹਾਈ ਕਰ ਗਿਆ, ਰਹੋ ਵਿਚਾਰ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਸਾਧ ਸਿੰਘ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਹੋਇਆ, ਸਾਰੀਆਂ ਸਾਖੀਆਂ ਸਾਰੀਆਂ ਸੰਗਤਾਂ ਜਾਣਦੀ ਹੈ, ਸਮੇਂ ਦੀ ਸਮਾਪਤੀ ਹੈ, 5-7 ਮਿੰਟ ਜਮਾਂ ਰਹਿ ਗਿਆ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਛੋਟੀ ਅਵਸਥਾ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਕੋਲ ਬੈਠੇ ਹੋਏ ਹਨ। ਜੇ ਚੰਦੂ ਨੇ ਇਹ ਗੱਲ ਕਹੀ ਕਿ ਮੇਰੀ ਪੁੱਤਰੀ ਦਾ ਮੰਗਣਾ ਕਰਕੇ ਉੱਥੇ ਆਇਆ, ਆਣ ਕੇ ਕਹਿ ਦਿੱਤਾ ਜਾ ਕੇ ਫਿਰ ਚੰਦੂ ਨੂੰ ਵੀ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਦੇ ਨਾਲ ਤੁਹਾਡੀ ਪੁੱਤਰੀ ਦਾ ਰਿਸ਼ਤਾ ਕਰ ਆਏ ਹਾਂ। ਉਹਨੇ ਜਦੋਂ ਇਹ ਬਚਨ ਕਹਿ ਦਿੱਤਾ ਕਿ ਚੁਬਾਰੇ ਦੀ ਇੱਕ ਮੋਰੀ ਨੂੰ ਲਾ ਆਏ ਜੋ, ਇਹ ਜਦੋਂ ਬਚਨ ਕਿਹਾ ਤਾਂ ਸਾਰ ਸੰਗਤ ਜੀ ਸੰਗਤਾਂ ਦਿੱਲੀ ਦਿਆਂ ਨੇ ਜਦੋਂ ਸੁਣਿਆ ਉਹਨਾਂ ਨੇ ਸਿੰਘਾਂ ਨੂੰ ਸਿੱਖਾਂ ਨੂੰ ਭੇਜਿਆ ਮਹਾਰਾਜ ਜੀ ਰਿਸ਼ਤਾ ਨਹੀਂ ਲੈਣਾ, ਸੰਗਤ ਦਾ ਬਚਨ ਜਿਹੜਾ ਸਤਿਗੁਰੂ ਨੇ ਮੰਨਿਆ ਰਿਸ਼ਤਾ ਨਹੀਂ ਕਬੂਲ ਕੀਤਾ, ਸੜ ਬਲ ਕੇ ਕੋਲਾ ਹੋ ਗਿਆ, ਬੜੇ ਯਤਨ ਕਰ ਰਿਹਾ ਉਧਰੋਂ ਪ੍ਰਿਥੀ ਚੰਦ ਬੜੇ ਯਤਨ ਕਰ ਰਿਹਾ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਸ਼ਹੀਦ ਕਰਵਾਇਆ ਜਾਏ। ਰਹੋ ਵਿਚਾਰ ਅੱਗੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਜਹਾਂਗੀਰ ਜਿਹੜਾ ਸਾਧ ਸਿੰਘ ਗਰਮੀਆਂ ਦੀਆਂ ਛੁੱਟੀਆਂ ਕੱਟਣ ਵਾਸਤੇ ਜਦੋਂ ਇਸੇ ਤਰ੍ਹਾਂ ਜਾਂਦੇ ਸਨ ਸਰਹੰਦ ਤੇ ਇਸੇ ਤਰ੍ਹਾਂ ਕਸ਼ਮੀਰ, ਉਦੋਂ ਫਿਰ ਸਾਧ ਸੰਗਤ ਪਹਿਲੋਂ ਲਾਹੌਰ ਆਇਆ, ਗੁਰੂ ਸਾਹਿਬ ਜੀ ਨੂੰ ਸੁਣਾ ਘੱਲਿਆ, ਪੰਜ ਸਿੱਖ ਗੁਰੂ ਸਾਹਿਬ ਦੇ ਨਾਲ ਗਏ, ਗੁਰੂ ਸਾਹਿਬ ਨੂੰ ਬੇਨਤੀ ਕੀਤੀ ਹੈ ਮਹਾਰਾਜ ਆਪ ਜੀ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਰਚਨਾ ਕੀਤਾ ਹੈ ਮੁਹੰਮਦ ਸਾਹਿਬ ਦੀ ਸਿਫਤ ਲਿਖ ਦਿਓ, ਮਹਾਰਾਜ ਦੇ ਨਹੀਂ ਲਿਖੀ ਜਾਵੇਗੀ। ਜੋ ਅਕਾਲ ਪੁਰਖ ਵਾਹਿਗੁਰੂ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਗੁਰੂ ਹੈ ਸੁਰਤ ਚੇਲਾ, ਭਾਵ ਕਿ ਜੀਵ ਤੇ ਈਸ਼ਰ ਦੀ ਏਕਤਾ ਹੈ ਜਿਹਦੇ ਬਾਣੀ ਦੇ ਵਿੱਚ, ਉਹੋ ਹੀ ਬਾਣੀ ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਇਸੇ ਤਰ੍ਹਾਂ ਦਰਜ ਹੋਵੇਗੀ, ਹੋਰ ਕਿਸੇ ਦੀ ਬਾਣੀ ਨਹੀਂ ਹੋ ਸਕਦੀ। ਇਨ ਬਿਨ ਅੱਖਰ ਅੱਖਰ ਇਹਨੂੰ ਕੰਪਲੀਟ ਇਸੇ ਤਰ੍ਹਾਂ ਰਹੇਗਾ। ਤਾਂ ਉਸ ਵਕਤ ਕਿਹਾ ਮਹਾਰਾਜ ਜੀ ਇਹੀ ਲਿਖ ਦਿਓ ਕਿ ਜਹਾਂਗੀਰ ਉਦੋਂ ਦਾ ਬਾਦਸ਼ਾਹ ਸੀ। ਮਹਾਰਾਜ ਦੇ ਨਹੀਂ ਬਿਲਕੁਲ ਕਬੂਲ ਨਹੀਂ ਹੈ। ਫਿਰ ਕਿਹਾ ਮਹਾਰਾਜ ਜੀ ਇਹਦੇ ਵਿੱਚ ਇਹੀ ਲਿਖ ਦਿਓ ਮੁਸਲਮਾਨ ਬਣਨਾ ਚੰਗੀ ਗੱਲ ਹੈ। ਕਹਿੰਦੇ ਬਿਲਕੁਲ ਨਹੀਂ ਹੈ, ਮੁਸਲਮਾਨ ਜਿਹੜਾ ਇਸ ਤਰ੍ਹਾਂ ਜੇ ਗੁਰਮਤ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਰਮਤਾ ਗੁਰਸਿੱਖੀ ਕੀਤੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਸਦਾ ਹੀ ਰਹੇਗੀ। ਇਸੇ ਤਰ੍ਹਾਂ ਸਾਧ ਸੰਗਤ ਜੀ, ਕਿਉਂ ਜਹਾਂਗੀਰ ਆਪਣੀ ਕਿਤਾਬ ਵਿੱਚ ਵੀ ਲਿਖਦਾ ਹੈ ਕਿ ਮੈਂ ਇਹਨੂੰ ਕੂੜ ਦੀ ਦੁਕਾਨ ਨੂੰ ਬੰਦ ਕਰਨ ਦਾ ਯਤਨ ਕਰਦਾ ਸੀ, ਭਾਵ ਕਿ ਮਨ ਵਿੱਚ ਵਿਚਾਰ ਕਰ ਰਿਹਾ ਸੀ। ਇੱਕ ਬਹਾਨਾ ਮਿਲ ਗਿਆ, ਉਧਰੋਂ ਚੰਦੂ ਦੀ ਲੜਕੀ ਦਾ ਰਿਸ਼ਤਾ ਨਾ ਮੰਨਿਆ, ਉਧਰੋਂ ਸਾਧ ਸੰਗਤ ਕਾਰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਆਪ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕੋਈ ਇਹ ਨਹੀਂ ਕਿ ਫੜ ਕੇ ਸ਼ਹੀਦ ਕਰ ਸਕਦਾ, ਆਪਣੇ ਭਾਣੇ ਵਿੱਚ ਸਮਰੱਥ ਸਤਿਗੁਰੂ। ਜਦੋਂ ਲਾਹੌਰ ਗਏ ਪੰਜ ਸਿੱਖ ਨਾਲ ਜੀ ਚ ਬਾਬਾ ਵਿਧੀ ਚੰਦ, ਭਾਈ ਜੇਠਾ ਜੀ, ਭਾਈ ਇਸੇ ਤਰ੍ਹਾਂ ਲੰਗਾਹ ਜੀ ਤੇ ਬਾਬਾ ਬੁੱਢਾ ਜੀ, ਇਹ ਸਾਰੇ ਪੰਜ ਸਿੱਖ ਨਾਲ ਸਨ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਚੰਦੂ ਦੇ ਘਰ ਦੇ ਵਿੱਚ ਤੱਤੀ ਤਵੀ ਦੇ ਉੱਤੇ ਗੁਰੂ ਸਾਹਿਬ ਨੂੰ ਬਿਠਾਇਆ ਗਿਆ, ਤੱਤਾ ਤੱਤਾ ਰੇਤਾ ਸੀਸ ਦੇ ਉੱਤੇ ਪਾਇਆ ਗਿਆ। ਪਰ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਰਸ ਤੇਰਾ ਕੀਆ ਮਿੱਠਾ ਲਾਗਾ, ਹਰ ਨਾਮ ਪਦਾਰਥ ਨਾਨਕ ਮੰਗੈ ਬਚਨ ਕਹੇ ਹਨ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਾਈਂ ਮੀਆਂ ਮੀਰ ਆਣ ਕੇ ਆ ਵੇਖਿਆ ਕਿ ਮੇਰੇ ਖੁਦਾ, ਮੇਰਾ ਖੁਦਾ ਜਿਹੜਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਤਸੀਹੇ ਮਿਲ ਰਹੇ, ਉਹਨੇ ਇਹ ਬਚਨ ਕਹਿ ਦਿੱਤਾ ਮਹਾਰਾਜ ਇੱਕ ਹੱਥ ਤੇ ਲਾਹੌਰ ਹੈ, ਇੱਕ ਹੱਥ ਤੇ ਦਿੱਲੀ ਹੈ, ਮੈਂ ਤੁਰਕਾਨਾ ਗਰਕ ਕਰਦਾ, ਪੜ੍ਹਾ ਦੇਵਾਂ, ਮੱਥੇ ਦੋਵਾਂ ਦੇ ਬੱਲੇ ਕਰ ਦੇਵਾਂ, ਭਾਵ ਸਾਰਾ ਤੁਰਕਾਨਾ ਗਰਕ ਕਰ ਦੇਵਾਂ, ਇੰਨੀ ਸ਼ਕਤੀ ਦਾ ਮਾਲਕ ਸੀ। ਪਰ ਧੰਨ ਗੁਰੂ ਅਰਜਨ ਦੇਵ ਜੀ ਨੇ ਕਿਹਾ ਸਾਈਂ ਜੀ ਜੋ ਅਸੀਂ ਆਪਣਾ ਭਾਣੇ ਦੇ ਵਿੱਚ ਹਾਂ ਤੁਸੀਂ ਇਸੇ ਤਰ੍ਹਾਂ ਸਾਡੇ ਕੌਤਕ ਦੇ ਵਿੱਚ ਦਖਲ ਨਾ ਦਿਓ। ਜਿਹੜਾ ਤੁਸੀਂ ਸ਼ੰਕਾ ਕੀਤਾ ਸੀ ਪਹਿਲਾਂ ਤਾਂ ਬੇਹੋਸ਼ ਹੋ ਕੇ ਵੇਖਦੇ ਹਾਂ, ਸਾਰੀ ਡਿੱਗ ਪਿਆ, ਜਦੋਂ ਹੋਸ਼ ਆਈ ਹੈ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ, ਜਦੋਂ ਇਹ ਸੁਖਮਨੀ ਸਾਹਿਬ ਦੀ ਬਾਣੀ ਉਚਾਰੀ ਸੀ ਉਦੋਂ ਤੁਸੀਂ ਸੁਣ ਰਹੇ ਸੀ, ਉਹਦੇ ਵਿੱਚ ਇਹ ਆਉਂਦਾ ਹੈ ਬਾਣੀ, ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬਸਦਾ ਕੋਊ ਖੋਦਾ ਕੋਊ ਚੰਦਨ ਲੇਪ, ਨਾਲ ਦ੍ਰਿਸ਼ਟਾਂਤ ਵੀ ਦੇ ਦਿੱਤਾ ਹੈ, ਕੋਈ ਪੱਟੀ ਜਾਂਦਾ ਹੈ ਕੋਈ ਚੰਦਨ ਦਾ ਲੇਪ ਕਰਦਾ ਉਹਨੂੰ ਵਰ ਨਹੀਂ ਦਿੰਦੀ, ਜੇ ਪੱਟੀ ਜਾਂਦਾ ਉਹਨੂੰ ਸ਼ਰਾਪ ਨਹੀਂ ਦਿੰਦੀ, ਐਸੀ ਧੀਰਜ ਬ੍ਰਹਮ ਗਿਆਨੀ ਦੀ ਹੁੰਦੀ। ਜਦੋਂ ਇਹ ਬਚਨ ਕਿਹਾ ਮਹਾਰਾਜ ਜੀ ਬ੍ਰਹਮ ਗਿਆਨੀ ਦੀ ਇੱਕ ਧੀਰਜ ਕਿੱਦਾਂ ਹੋ ਸਕਦੀ, ਉਹ ਦੁੱਖ ਨਹੀਂ ਹੁੰਦਾ, ਤਾਂ ਉਹ ਸ਼ੰਕਾ ਕੀਤਾ ਸੀ। ਕਿ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਕਿਹਾ ਸਾਈਂ ਜੀ ਜਿਹੜਾ ਦੁਨੀਆਂ ਦੇ ਵੈਦ ਡਾਕਟਰ ਦਵਾਈ ਬਣਾ ਕੇ ਦੂਜੇ ਤੇ ਪਰਖ ਕਰਦੇ ਆ, ਪਰ ਅਸੀਂ ਇਹ ਜਿਹੜੀ ਨਾਮ ਰੂਪੀ ਦਵਾਈ ਬਣਾਈ ਹੈ ਇਹਦੀ ਅਸੀਂ ਆਪਣੇ ਤੇ ਪਹਿਲੋਂ ਪਰਖ ਕੀਤੀ, ਫਿਰ ਤੁਹਾਨੂੰ ਦੱਸਿਆ, ਸਮਾਂ ਆਵੇਗਾ ਇਸ ਬਚਨ ਦਾ ਜਵਾਬ ਦੇਵਾਂਗੇ। ਦੂਸਰਾ ਬਚਨ ਤਪਤ ਮਾਹੇ ਠਾਂਡ ਵਰਤਾਈ ਅੰਧ ਭਇਆ ਦੁੱਖ ਨਾਠੇ, ਭਾਈ ਹੈਰਾਨੀ ਦੀ ਗੱਲ ਹੈ ਨਾ, ਤਪਸ਼ ਵਿੱਚ ਠੰਡ ਤੇ ਆਨੰਦ, ਇਹ ਕੈਸੀ ਸਾਧ ਸੰਗਤ, ਦੋ ਗੱਲਾਂ ਨਹੀਂ ਮਨ ਵਿੱਚ ਆਈ ਗੱਲ, ਤੇ ਗੁਰੂ ਸਾਹਿਬ ਜੀ ਨੇ ਆਖਿਆ ਇਹਨਾਂ ਦਾ ਜਵਾਬ ਸਮਾਂ ਆਵੇਗਾ ਸਾਈਂ ਜੀ ਤੁਹਾਨੂੰ ਦੇਵਾਂ। ਜਦੋਂ ਤੱਤੀ ਤਵੀ ਤੇ ਬੈਠੇ ਆ, ਕਹਿੰਦੇ ਵੇਖ ਲਓ ਜਿੱਦਾਂ ਹਰਿਮੰਦਰ ਸਾਹਿਬ ਚੌਂਕੜਾ ਮਾਰ ਕੇ ਬੈਠੇ ਆ, ਇਹਦੇ ਤੱਤੀ ਤਵੀ ਤੇ ਬੈਠੇ, ਜਿਹੜਾ ਤੁਸੀਂ ਤਪਤ ਮਾਏ ਠੰਡ ਵਰਤਾਈ ਅੰਧ ਭਇਆ ਦੁੱਖ ਨਾਠੇ, ਭਾਈ ਇਹ ਤੇ ਸ਼ੱਕ ਕੀਤਾ ਜਾਂ ਤੱਤੀ ਤਵੀ ਤੇ ਹੱਥ ਰੱਖ ਕੇ ਵੇਖੋ ਠੰਡੀ ਠਾਰ ਵਿਖਾ ਦਿੱਤੀ ਹੈ, ਸਰੀਰ ਤੇ ਜਿਹੜੇ ਛਾਲੇ ਲੋਕਾਂ ਨੂੰ ਵਿਖਾਉਣ ਵਾਸਤੇ ਅਸੀਂ ਅੰਦਰੋਂ ਸ਼ਾਂਤੀ ਵਿੱਚ ਆਨੰਦ ਹਾਂ। ਮਹਾਰਾਜ ਜੀ ਕਿਰਪਾ ਕਰੋ ਮੈਂ ਇਹ ਕੰਮ ਕਰਦਾ, ਬਚਨ ਕਰੋ ਮੈਂ ਤੁਰਕਾਨਾ ਗਰਕ ਕਰ ਦੇਵਾਂ। ਕਹਿੰਦੇ ਧਿਆਨ ਉੱਪਰ ਮਾਰ, 57 ਕਰੋੜ ਸ਼ਹੀਦ ਸਿੰਘ, 33 ਕਰੋੜ ਦੇਵੀ ਦੇਵਤਾ ਇੱਕੇ ਲੱਤ ਤੇ ਖਲੋਤੇ, ਮਹਾਰਾਜ ਹੁਕਮ ਕਰੋ ਧਰਤੀ ਪਲਟ ਦਈਏ। ਤਾਂ ਉਸ ਵਕਤ ਸਤਿਗੁਰ ਕਹਿੰਦੇ ਸਾਡਾ ਹੁਕਮ ਨਹੀਂ ਹੋ ਰਿਹਾ, ਤੇਰਾ ਕੀਆ ਮਿੱਠਾ ਲੱਗ ਗਿਆ, ਨਾਮ ਪਦਾਰਥ ਨਾਨਕ ਮੰਗਾ, ਇਹ ਬਚਨ ਕਿਹਾ ਕਿ ਉਹਦਾ ਕੀਤਾ ਮਿੱਠਾ ਲੱਗਦਾ, ਇਹ ਸਾਨੂੰ ਮਿੱਠਾ ਭਾਣਾ ਕਰਕੇ ਮੰਨਣ ਦਾ ਸਤਿਗੁਰ ਨੇ ਗੁਰ ਸਿਖਾਇਆ। ਜਿੱਦਾਂ ਇੱਕ ਪ੍ਰਿੰਸੀਪਲ ਪ੍ਰੈਕਟੀਕਲ ਕਰਦਾ ਤੇ ਜਿਹੜਾ ਵਿਦਿਆਰਥੀ ਉਹਨੂੰ ਵੇਖਦੇ ਆ, ਇਸ ਤਰ੍ਹਾਂ ਸਤਿਗੁਰੂ ਨੇ ਆਹ ਪ੍ਰੈਕਟੀਕਲ ਕਰਕੇ ਵਿਖਾ ਲਿਆ ਸ਼ਹੀਦੀ ਕਿੱਦਾਂ ਪਾਉਣੀ। ਫਿਰ ਉਹ ਪੰਜ ਸਿੱਖ ਸਲਾਖਾਂ ਦੇ ਪਿੱਛੇ ਵੇਖ ਰਹੇ ਸਨ। ਨੌਵੇਂ ਸਰੂਪ ਵਿੱਚ ਮਹਾਰਾਜ ਨੇ ਟੈਸਟ ਲਿਆ ਜਦੋਂ ਸਿੱਖੀ ਦਾ, ਆਪ ਪੰਜਵੇਂ ਦੇ ਵਿੱਚ ਆ ਤੇ ਸ਼ਹੀਦਤ ਸ਼ਹਾਦਤਾਂ ਸਾਹਮਣੇ ਹੋ ਰਹੀਆਂ, ਵੇਖਿਆ ਕਿ ਜੋ ਪੰਜਵੇਂ ਸਰੂਪ ਚ ਸਵਾਲ ਪਾਇਆ ਉਹ ਪੂਰੇ ਨੰਬਰ ਲੈ ਕੇ ਸਿੱਖੀ ਪਾਸ ਹੋ ਰਹੀ ਹੈ ਕਿ ਨਹੀਂ। ਜਿਸ ਤਰ੍ਹਾਂ ਮਤੀ ਦਾਸ ਨੇ ਸਰੀਰ ਤਾਂ ਆਰੇ ਨਾਲ ਚੀਰਿਆ ਗਿਆ, ਦਿਆਲਾ ਜੀ ਉਬਾਲੇ ਗਏ, ਸਤੀ ਰਾਮ ਜੀ ਅੱਗ ਦੇ ਨਾਲ ਲਪੇਟ ਕੇ ਸਾਧ ਸੰਗਤ ਜੀ ਰੂਹ ਦੇ ਨਾਲ ਤੇ ਉਹਨਾਂ ਨੂੰ ਸੰਸਕਾਰ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਰਹੋ ਵਿਚਾਰ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਤੱਤੀ ਤਵੀ ਤੇ ਬਹਿ ਕੇ ਵੀ ਕਹਿ ਦਿੱਤਾ, ਜਿਹਨੂੰ ਸਾਈ ਨੇ ਇਹ ਗੱਲ ਕਹੀ ਹੈ ਮੀਆਂ ਮੀਰ ਜੀ ਨੇ, ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸਕੇ ਬੈਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ ਪਾਈ, ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰੇ ਰਾਜਨ। ਇਹ ਧੰਨ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬਹਿ ਕੇ ਵੀ ਇਹ ਬਚਨ ਕਹਿ ਰਹੇ, ਇਹੋ ਸਤਿਗੁਰੂ ਪਿਤਾ ਜੀ ਆਪ ਤੱਤੀ ਤਵੀ ਤੇ ਬਹਿ ਕੇ ਇਸ ਤਰ੍ਹਾਂ ਬਚਨ ਕਹਿ ਰਹੇ ਆ। ਜੇ ਸਾਧ ਸਿੰਘ ਸਿੱਖੀ ਤੋਂ ਦੂਰ ਹੈ, ਧਰਮ ਤੋਂ ਕੋਈ ਦੂਰ ਹੈ, ਉਹਦੇ ਬਾਰੇ ਸਹਿਸਕ੍ਰਿਤ ਦੇ ਸਲੋਕਾਂ 'ਚ ਏਡੇ ਸਖਤ ਬਚਨ ਕਹਿ ਰਹੇ ਹਾਂ। ਮਹਾਰਾਜ ਸੱਚੇ ਪਾਤਸ਼ਾਹ, ਗੁਰਮੰਤਰ ਹਿਣਸ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟ ਨੇ, ਕੂਕਰੈ ਸ਼ੂਕਰੈ ਗਰਦ ਬੈ ਕਾਕ ਹੈ ਸਰਪ ਨੇ ਤੁਲਖਲ, ਭਾਵ ਕਿ ਗੁਰਮਤ ਦੇ ਵਿੱਚ ਆਉਣਾ ਸਭ ਤੋਂ ਜ਼ਰੂਰੀ ਹੈ, ਗੁਰਸਿੱਖ ਬਣਨਾ ਸਭ ਤੋਂ ਜ਼ਰੂਰੀ ਹੈ। ਫਿਰ ਗੁਰੂ ਅਰਜਨ ਦੇਵ ਜੀ ਨੂੰ ਇਸ਼ਨਾਨ ਕਰਾਉਣ ਵਾਸਤੇ ਰਾਵੀ ਜਦੋਂ ਲਿਜਾਇਆ ਗਿਆ ਤੇ ਕੁਝ ਇਤਿਹਾਸਕਾਰ ਕਹਿੰਦੇ ਧੱਕਾ ਮਾਰ ਕੇ ਵਿੱਚ ਸੁੱਟ ਦਿੱਤਾ, ਇਸੇ ਤਰ੍ਹਾਂ ਨਹੀਂ, ਗੁਰਮੁਖੋ ਦਮਦਮੀ ਟਕਸਾਲ ਨਹੀਂ ਮੰਨਦੇ, ਕਿਉਂਕਿ ਮੁੱਢ ਕਦੀਮ ਤੋਂ ਕਲਗੀਧਰ ਪਿਤਾ ਨੇ ਚਲਾਈ ਹੈ, ਸੀਨਾ ਬਸੀਨਾ ਉਹ ਬਚਨ ਤੁਰੇ ਆ ਰਹੇ ਹੈ। ਤੋ ਸਾਧ ਸੰਗਤ ਇਸੇ ਤਰ੍ਹਾਂ ਮਹਾਂਪੁਰਖ ਇਹ ਬਚਨ ਕਰਿਆ ਕਰਦੇ ਕਿ ਭਾਈ ਗੁਰੂ ਅਰਜਨ ਦੇਵ ਜੀ ਨੇ ਜਦੋਂ ਇਸ਼ਨਾਨ ਕੀਤਾ ਹੈ, ਫਿਰ ਬਾਹਰ ਚਾਦਰਾ ਵਿਛਾਇਆ ਗਿਆ, ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਪਾਠ ਕਰਕੇ, ਸੋਹਲੇ ਦਾ ਪਾਠ ਕਰਕੇ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣਾ ਸਰੀਰ ਛੱਡ ਦਿੱਤਾ, ਉੱਥੇ ਸੰਸਕਾਰ ਹੋਇਆ ਹੈ। ਇਹ ਇਤਿਹਾਸ ਵਿੱਚ ਆਉਂਦਾ ਹੈ ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਜੀ ਦਾ ਉਸ ਜਗ੍ਹਾ ਦੇ ਉੱਤੇ ਜਿੱਥੇ ਸਾਧ ਸੰਗਤ ਜੀ ਡੇਰਾ ਸਾਹਿਬ ਗੁਰਦੁਆਰਾ, ਉਸ ਜਗ੍ਹਾ ਤੇ ਸੰਸਕਾਰ ਹੋਇਆ ਸਤਿਗੁਰੂ ਪਿਤਾ ਜੀ। ਤੋ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਾਂ ਸ਼ਹੀਦੀ ਮਨਾ ਰਹੇ ਹਾਂ, ਸ਼ਹੀਦੀ ਮਨਾਉਣ ਦਾ ਕੀ ਮਤਲਬ ਹੈ? ਸ਼ਹਾਦਤ ਦਾ ਜਜ਼ਬਾ ਹਰ ਗੁਰਸਿੱਖ ਦੇ ਵਿੱਚ ਹੋਣਾ ਚਾਹੀਦਾ ਹੈ। ਗੁਰਮੁਖੋ, ਜੋ ਗੁਰੂ ਸਾਹਿਬ ਜੀ ਨੇ ਗੁਰੂ ਘਰ ਦੇ ਵਿੱਚ ਸਤਿਗੁਰੂ ਨੇ ਆਪ ਸ਼ਹੀਦੀ ਪਾ ਕੇ ਤੇ ਜੇ ਬਾਅਦ ਵਿੱਚ ਸਾਧ ਸੰਗਤ ਜੀ ਤੱਤੀ ਤਵੀ ਤੇ ਆਪ ਬੈਠੇ, ਬਾਬਾ ਵਿਧੀ ਚੰਦ ਨੇ ਅੱਖੀਂ ਵੇਖਿਆ, ਮੱਚ ਦੇ ਭੱਠ ਵਿੱਚ ਚੌਂਕੜਾ ਮਾਰ ਕੇ ਬਾਬਾ ਵਿਧੀ ਚੰਦ ਬਹਿ ਗਿਆ, ਭੱਠ ਸਾਹਿਬ ਗੁਰਦੁਆਰਾ ਪੱਟੀ ਸਾਹਿਬ ਹੈ, ਜਾ ਕੇ ਦਰਸ਼ਨ ਕਰ ਸਕਦੇ ਜੋ, ਮੱਚ ਦੇ ਭੱਠ 'ਚ ਗੁਰੂ ਸਾਹਿਬ ਦਾ ਸਿੱਖ ਬੈਠਾ ਹੈ, ਤਪਤ ਮਾਏ ਠਾਂਠ ਵਰਤਾਈ ਸ਼ਬਦ ਪੜ੍ਹਦਾ ਪੜ੍ਹਦਾ ਬਹਿ, ਗੁਰੂ ਤੇ ਇੰਨਾ ਭਰੋਸਾ, ਇਹੋ ਜਿਹਾ ਸਿੱਖ ਹੋਣਾ ਚਾਹੀਦਾ, ਇਹੋ ਜਿਹਾ ਗੁਰੂ ਹੋਣਾ ਚਾਹੀਦਾ ਜੇ ਮੱਚ ਦੀ ਅੱਗ ਦੇ ਵਿੱਚੋਂ ਵੀ ਗੁਰੂ ਦੇ ਸਿੱਖ ਨੂੰ ਆਪਣੇ ਨੂੰ ਬਚਾ ਲੈਂਦਾ। ਸੋ ਇਹ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੀ ਆਪਾਂ ਅੱਜ ਸ਼ਹਾਦਤ ਮਨਾ ਰਹੇ ਹਾਂ, ਸਮੇਂ ਦੀ ਦਾਸ ਦੀ ਸਮਾਪਤੀ ਹੈ। ਤੋ ਇਹ ਸ਼ਹਾਦਤ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਨਾ ਰਹੇ, ਇਹ ਸਿਰਦੇ ਦੇ ਵਿੱਚ ਧਾਰਨ ਕਰਨਾ ਕਿ ਗੁਰੂ ਦੀ ਸਿੱਖੀ ਕਮਾਣੀ ਹੈ, ਸਤਿਗੁਰ ਦੀ ਗੁਰਸਿੱਖੀ ਵਿੱਚ ਪ੍ਰਪੱਕ ਰਹਿ ਕੇ ਗੁਰੂ ਪੰਜਾਂ ਪਿਆਰਿਆਂ ਤੋਂ ਅੰਬਰ ਛੱਕ ਕੇ ਤਿਆਰ ਬਰ ਤਿਆਰ ਹੋਣਾ, ਚੜ੍ਹਦੀ ਕਲਾ ਦੇ ਵਿੱਚ ਹੋਣਾ। ਹੋਰ ਬਹੁਤ ਕੁਰਬਾਨੀਆਂ, ਸਾਧ ਸੰਗਤ ਜਿਸ ਤਰ੍ਹਾਂ ਅਟੈਕ ਵੀ ਹੋਇਆ, ਬਹੁਤ ਕੁਛ ਹੋਇਆ, ਉਹ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਕਿਉਂ ਕੀਤਾ ਗਿਆ, ਸਿੱਖ ਕੌਮ ਨੂੰ ਕੁਚਲਣ ਵਾਸਤੇ ਕੀਤਾ ਗਿਆ। ਰਹੋ ਵਿਚਾਰ, ਕਿਉਂਕਿ ਸਮਾਂ ਸਮਾਪਤ ਹੋ ਚੁੱਕਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਦਾਸ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਾਪਤ ਬਖਸ਼ਣੀ ਜੀ। ਦੇਹੋ ਸੱਜਣ ਸੀਸੜੀਆ ਜਿਉਂ ਹੋਵੇ ਸਾਹਿਬ ਸਿਉਂ ਮੇਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।